गुरु ग्रंथ महाराज, गुरु ग्रंथ महाराज। साहब श्री गुरु ग्रंथ साहब जी ते भरोसा है ना? हां, दावे नाल कहो मैनु भरोसा ही केवल गुरु ग्रंथ साहब ते।
मौका तो करो
भरोसा कुरान से, किसी का भरोसा रामायण से, किसी का भरोसा गीता, किसी का भरोसा चार वेदा उपनिषदा शेष शास्त्रा से, किसी का भरोसा 18 पुराणा से, किसी का भरोसा 27 सिमृतियां से, पर
मौका तो भरोसा गुरु ग्रंथ महाराज पे।
मेरे मालिक की शोभा विच, मेरे बापू की शोभा विच, मेरे परम पिता सतगुरु जगत गुरु की शोभा विच, एक गुरसिखां दा घर, घर विच साहिब श्री गुरु ग्रंथ साहिब जी का प्रकाश अमृत वेले रोज प्रकाश करते हैं, राती विराजमान करते हैं, तकरीबन रोज पाठ करते हैं। हर एक दुख सुख साहब श्री गुरु ग्रंथ साहब जी की शरण विच, जिमें दा परम भुलेखा जादू टोने, ये बहुत सारे लोगों का धंधा है, दुकाना चल दिया ने, लोगों नू वहमा विच भरमा विच पाउंदे ने, किसे दा बुरा सोचदे ने। उस गुरसिख नाल भी कोई ईर्षा द्वेष करन वाले वो किसे तांत्रिक नू ले आए, उस दे घर विच ढंग ढंग नाल फेरी पवाई के मैं महापुरशां नू लिया रहा है, तुसी बिठाओ। उस तांत्रिक ने उन्होंने जाके कहा कि मैं एदा मलिया मेट तक कर सकता हाँ, ਪਰ ਇਹਦੇ ਘਰ ਵਿੱਚੋਂ ਜੇ ਗੁਰੂ ਗ੍ਰੰਥ ਸਾਹਿਬ ਤੂੰ ਚੁਕਵਾ ਦੇ ਪਹਿਲਾਂ ਤਾਂ, ਜੇ ਗੁਰੂ ਗ੍ਰੰਥ ਸਾਹਿਬ ਇਹਦੇ ਘਰ ਵਿੱਚ ਰਹਿਣਗੇ, ਮੇਰਾ ਇਹਦੇ 'ਤੇ ਤੰਤਰ ਅਸਰ ਨਹੀਂ ਕਰੇਗਾ। ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹਦੇ ਘਰ ਵਿੱਚ ਹੈ ਤਾਂ ਮੇਰੇ ਜਾਦੂ ਟੂਣੇ ਨਹੀਂ ਚੱਲਣਗੇ। ਉਹ ਗੁਰਸਿੱਖਾ, ਤੇਰੇ ਸਤਿਗੁਰੂ ਦੀ ਇੰਨੀ ਮਹਿਮਾ, ਕਿਸੇ ਤਾਂਤਰਿਕ ਦਾ ਜ਼ੋਰ ਨਹੀਂ ਚੱਲ ਸਕਦਾ ਜਿੱਥੇ ਸਤਿਗੁਰੂ ਬੈਠਾ ਹੋਵੇ। ਇਸ ਲਈ ਭਰੋਸਾ ਲਿਆ, ਇਹ ਮੈਂ ਐਵੇਂ ਗੱਲ ਬਣਾ ਕੇ ਨਹੀਂ ਕਹਿ ਰਿਹਾ ਸਤਿਗੁਰੂ ਦੀ ਹਜ਼ੂਰੀ 'ਚ, ਕਿਉਂਕਿ ਨਾਮ ਲੈਣਾ ਉਚਿਤ ਨਹੀਂ। ਕਿਸੇ ਨੂੰ ਸ਼ੰਕਾ ਹੋਵੇ, ਉਹ ਪਰਿਵਾਰ ਹਾਲੇ ਵੀ ਹੈ, ਸਤਸੰਗੀ ਨੇ, ਲੁਧਿਆਣੇ ਰਹਿੰਦੇ ਨੇ, ਕਿਸੇ ਨੂੰ ਸ਼ੰਕਾ ਹੋਵੇ ਉਹ ਅਸੀਂ ਮਿਲਾ ਸਕਦੇ ਹਾਂ ਅਤੇ ਉਹਨਾਂ ਦੀ ਹੱਡ ਬੀਤੀ ਸੁਣਵਾ ਸਕਦੇ। ਉਹਨਾਂ ਨੇ ਕਿਹਾ, ਉਹਨੇ ਬੜਾ ਜ਼ੋਰ ਲਾਇਆ ਢੰਗ ਨਾਲ ਕਿ ਤੁਹਾਨੂੰ ਬੜੀਆਂ ਤਕਲੀਫਾਂ ਨੇ, ਤੁਹਾਨੂੰ ਬੜਾ ਦੁੱਖ ਹੈ, ਤੁਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਤਾਂ ਕਰ ਨਹੀਂ ਸਕਦੇ, ਅਤੇ ਤੁਸੀਂ ਇਸ ਲਈ ਦੁੱਖ ਭੋਗ ਰਹੇ ਹੋ ਕਿ ਘਰ ਵਿੱਚ ਗੁਰੂ ਸਾਹਿਬ ਤੁਸੀਂ ਰੱਖੇ ਹੋਏ ਨੇ, ਘਰ ਵਿੱਚ ਪ੍ਰਕਾਸ਼ ਹੈ। ਅਤੇ ਉਹ ਸਿੱਖ ਕਹਿਣ ਲੱਗੇ, ਭਾਵੇਂ ਮੈਂ ਦੁਖੀ ਹਾਂ ਭਾਵੇਂ ਸੁਖੀ ਹਾਂ, ਪਰ ਮੇਰਾ ਪਰਮ ਪਿਤਾ ਸਤਿਗੁਰੂ ਹੈ, ਅਤੇ ਸਤਿਗੁਰੂ ਨੂੰ ਘਰੋਂ ਕਿਵੇਂ ਬਾਹਰ ਛੱਡ ਕੇ ਆਵਾਂ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਉਹਨਾਂ ਨੇ ਸਿਦਕ ਰੱਖਿਆ, ਭਰੋਸਾ ਰੱਖਿਆ। ਸਮਾਂ ਆਉਣ 'ਤੇ ਪਤਾ ਲੱਗਿਆ ਕਿ ਇਹ ਗੁਰੂ ਸਾਹਿਬ ਨੂੰ ਘਰੋਂ ਬਾਹਰ ਛੱਡਣ ਵਾਸਤੇ ਜਾਂ ਕਿਸੇ ਗੁਰਦੁਆਰਾ ਸਾਹਿਬ ਛੱਡ ਆਓ ਐਸੀ ਪ੍ਰੇਰਣਾ ਤਾਂ ਦਿੰਦੇ ਸੀ ਕਿ ਇਹਨਾਂ ਨੇ ਯਾਦੂ ਟੋਣੇ ਸਾਡੇ 'ਤੇ ਕਰਨੇ ਸੀ, ਕਿ ਗੁਰੂ ਸਾਹਿਬ ਜਿਤਨੀ ਦੇਰ ਘਰ ਵਿੱਚ ਨੇ ਉਤਨੀ ਦੇਰ ਯਾਦੂ ਟੂਣਾ ਵੀ ਨਹੀਂ ਹੋ ਸਕਦਾ, ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਇਹ ਡਾਢਾ ਸਤਿਗੁਰੂ, ਇਹ ਪਿਆਰਾ ਸਤਿਗੁਰੂ, ਮੇਰਾ ਪਿਆਰਾ ਪ੍ਰੀਤਮ ਸਤਿਗੁਰ, ਰਖਵਾਲਾ ਸਤਿਗੁਰੂ। ਇਸ ਲਈ ਕੇਵਲ ਅਤੇ ਕੇਵਲ ਗੁਰਸਿੱਖਾ, ਭਰੋਸਾ ਰੱਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ, ਜਿਹੜਾ ਪੂਰੀ ਸ਼ਰਧਾ ਨਾਲ, ਭਾਵਨਾ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸ਼ਰਧਾ ਰੱਖਦਾ, ਪੂਜਾ ਕਰਦਾ, ਪਾਠ ਕਰਦਾ, ਬਾਣੀ ਨਾਲ ਅੰਦਰੋਂ ਜੁੜਿਆ ਹੋਇਆ, ਦਾਸ ਬੇਨਤੀ ਕਰੇ, ਉਹਦੇ 'ਤੇ ਜਾਦੂ ਟੋਣਿਆਂ ਦਾ ਕੋਈ ਅਸਰ ਨਹੀਂ ਹੋ ਸਕਦਾ, ਕਿਉਂਕਿ ਬਾਣੀ ਦੀ ਸ਼ਕਤੀ ਸਾਰੇ ਜਾਦੂ ਟੋਣਿਆਂ ਨਾਲੋਂ ਉੱਚੀ ਹੈ, ਮਹਾਨ ਹੈ, ਸ਼ਬਦ ਮਹਾਨ ਹੈ, ਬਾਣੀ ਮਹਾਨ ਹੈ, ਗੁਰੂ ਗ੍ਰੰਥ ਸਾਹਿਬ ਮਹਾਨ ਨੇ। ਜੇ ਇਹਨਾਂ ਜਾਦੂ ਟੋਣਿਆਂ ਦੇ ਇਸ ਵੇਲੇ ਚੱਕਰਾਂ ਤੋਂ ਡਰਦਾ ਹੈ ਤਾਂ ਆ ਜਾ ਫਿਰ, ਖੁੱਲ੍ਹਾ ਸੱਦਾ ਤੈਨੂੰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾ, ਬਚ ਜਾਏਗਾ, ਕੁਛ ਨਹੀਂ ਹੋਵੇਗਾ।
ਮੌਕਾ ਤੋਂ ਪਰੋਸੋ ਗੁਰੂ ਗ੍ਰੰਥ ਮਹਾਰਾਜ ਪੇ, ਮਹਾਰਾਜ।
ਬਲਿਹਾਰੀ ਜਾਵਾਂ ਉਸ ਤੋਂ ਕਹਿੰਦੇ ਜਿਹਦੇ ਹਿਰਦੇ ਵਿੱਚ ਗੁਰੂ ਦੀ ਮੱਤ ਦੁਆਰਾ ਗਰੀਬੀ ਆ ਗਈ। ਗਰੀਬੀ ਇੱਥੇ ਮੈਲੇ ਪਾਟੇ ਚੀਥੜੇ ਕੱਪੜਿਆਂ ਦਾ ਨਾਮ ਨਹੀਂ। ਗਰੀਬੀ ਇੱਥੇ ਧਨ ਦੀ ਕਮੀ ਦਾ ਨਾਮ ਨਹੀਂ। ਗਰੀਬੀ ਦਰ ਦਰ ਤੇ ਕਾਸਾ ਫਕੜ ਪਕੜ ਕੇ ਮੰਗਦੇ ਫਿਰਦੇ ਇੱਕ ਮਜ਼ਬੂਰ ਇਨਸਾਨ ਦਾ ਨਾਮ ਨਹੀਂ। ਇਹ ਗਰੀਬੀ ਉਹ ਮਹਾਨ ਗੁਣ ਹੈ, ਮਹਾਨ ਗੁਣ ਹੈ ਗਰੀਬੀ, ਜਿੱਥੇ ਭਾਈ ਨੰਦ ਲਾਲ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਹਿੰਦੇ ਉਹ ਗਰੀਬੀ ਜਿੱਥੇ ਉਹਨਾਂ ਦਾ ਇੱਕ ਸ਼ੋਰ ਬਾਦਸ਼ਾਹ ਹੈ ਤੇ ਇੱਕ ਸ਼ੋਰ ਦਰਵੇਸ਼ ਹੈ। ਇਹ ਗਰੀਬੀ ਕਿ ਬਾਦਸ਼ਾਹਤ ਹੁੰਦਿਆਂ ਹੋਇਆ ਉਹ ਦਰਵੇਸ਼ ਨੇ, ਇਹ ਮੰਨਦੀ ਗਰੀਬੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਇੱਥੇ ਗਰੀਬੀ ਦੇ ਅਰਥ ਮਨ ਦੀ ਨਿਰਮਾਣਤਾ, ਮਨ ਦਾ ਨੀਵਾਂਪਣ, ਮਨ ਦਾ ਨੀਵਾਂਪਣ, ਮਨ ਦੀ ਨਿਰਮਾਣਤਾ, ਅਹੰਕਾਰ ਤੋਂ ਬਿਨਾਂ ਬਿਰਤੀ, ਈਗੋਲੈਸ, ਅਹੰਕਾਰ ਤੋਂ ਬਿਨਾਂ ਜਿੱਥੇ ਮੈਂ ਸਮਾਪਤ ਹੋ ਗਈ, ਨਿਰਮਾਣਤਾ ਆ ਗਈ। ਪ੍ਰਭੂ ਦੇ ਮਾਰਗ 'ਚ ਚੱਲਣ ਵਾਲੇ ਪਰਮਾਰਥ ਦੀ ਪਾਂਧੀ ਰੱਬ ਨੂੰ ਮਿਲਣ ਦਾ ਦਾਵਾ ਕਰਨ ਵਾਲੇ, ਰੱਬ ਦੀ ਰਾਹ ਵਿੱਚ ਚੱਲਣ ਵਾਲੇ ਤੇ ਰੱਬ ਦੀ ਰਾਹ ਵਿੱਚ ਚੱਲਣ ਲਈ ਜਿਹੜੇ ਕਰਮ ਕਰਨੇ ਨੇ ਉਹਨਾਂ ਨੂੰ ਕਰਨ ਵਾਲੇ, ਸਤਿਗੁਰੂ ਜੀ ਕਹਿੰਦੇ ਨੇ ਉਹ ਕਰਮ ਬੜੇ ਪਵਿੱਤਰ ਨੇ, ਉਹ ਕਰਮ ਬੜੇ ਪਵਿੱਤਰ ਨੇ। ਤੀਰਥਾਂ 'ਤੇ ਜਾਣਾ ਬੜੀ ਪਵਿੱਤਰਤਾ ਦਾ ਕੰਮ, ਅੰਤਸ਼ਕਰਨ ਦੀ ਸ਼ੁੱਧੀ ਵਾਸਤੇ ਤੀਰਥਾਂ 'ਤੇ ਜਾਣਾ, ਦਾਨ ਕਰਨਾ ਬੜਾ ਪਵਿੱਤਰ ਕੰਮ, ਦਾਨ ਕਰਕੇ ਅੰਤਸ਼ਕਰਨ ਦੀ ਸ਼ੁੱਧੀ, ਪੁੰਨ ਕਮਾਉਣਾ। ਕਿਸੇ ਗਰੀਬ ਦੀ ਝੋਲੀ ਵਿੱਚ ਚੁੱਪ ਚੁੱਪੀ 'ਤੇ ਕੁਝ ਪਾ ਕੇ ਉਹਦੀ ਆਸੀਸ ਲੈਣੀ ਬੜਾ ਅੱਛਾ ਕੰਮ। ਕਿਸੇ ਗਰੀਬ ਦੀ ਬੇਟੀ ਦੀ ਸ਼ਾਦੀ ਵਾਲੇ ਦਿਨ ਚੁੱਪ ਕਰਕੇ ਜਾ ਕੇ ਕੁਛ ਦੇ ਆਉਣਾ, ਬਈ ਤੂੰ ਵੀ ਕੰਨਿਆ ਦਾਨ ਕਰ ਰਿਹਾ, ਇਹ ਦੱਸੀ ਨਾ ਕਿਸੇ ਨੂੰ ਕਿਉਂਕਿ ਮੈਂ ਗੁਰੂ ਦੀ ਗੋਲਕ ਵਿੱਚ ਪਾਉਣ ਆਇਆ। ਉਹ ਕਵੇ ਗੁਰੂ ਦੀ ਗੋਲਕ 'ਚ ਉਹ ਤਾਂ ਗੁਰਦੁਆਰੇ ਨਹੀਂ ਭੋਲਿਆ, ਮੇਰੇ ਗੁਰੂ ਨਾਨਕ ਦਾ ਬਚਨ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਮੈਂ ਪਾਉਣ ਆਇਆ ਗੋਲਕ ਵਿੱਚ ਪਾਉਣਾ, ਇਹ ਮੇਰੇ ਗੁਰੂ ਦੀ ਗੋਲਕ। ਤੇਰੀ ਬੇਟੀ ਦੀ ਸ਼ਾਦੀ ਹੈ ਤੇਰੀ ਪਰਾਰਵਧ ਅਨੁਸਾਰ, ਕੁਛ ਦਿਨ ਅੱਛੇ ਨਹੀਂ ਹੈ, ਇਸ ਯੱਗ ਵਿੱਚ ਮੇਰਾ ਵੀ ਹਿੱਸਾ ਪਾ ਲੈ, ਪਰ ਦੱਸੀ ਨਾ ਕਿਸੇ ਨੂੰ, ਗੁਰੂ ਦੀ ਗੋਲਕ ਚ ਪਾ ਰਿਹਾ। ਇਉਂ ਕਰੇ ਤਾਂ ਬੜਾ ਚੰਗਾ, ਇਹ ਰੱਬ ਨੂੰ ਮਿਲਣ ਵਾਲੇ ਸਾਧਨਾ ਵਿੱਚੋਂ ਇੱਕ ਹੈ, ਪਰ ਸਤਿਗੁਰੂ ਕਹਿੰਦੇ ਨੇ
ਤੀਰਥ ਬ੍ਰਤ ਦਾਨ ਕਰ, ਮਨ ਮੈਂ ਤਰੇ ਗੁਮਾਨ।
ਜੇ ਤੀਰਥ ਕੀਤੀ, ਬ੍ਰਤ ਕੀਤੇ, ਵੱਡੇ ਵੱਡੇ ਚਲੀਏ ਰੱਖੇ, ਬੜੇ ਵੱਡੇ ਵੱਡੇ ਬ੍ਰਤ ਕੀਤੇ, ਜਲ ਧਾਰਾ ਕੀਤੇ, ਸੰਜਮ ਵਿੱਚ ਰਿਹਾ, ਬੜੇ ਬੜੇ ਭਜਨ ਪਾਠ ਕੀਤੇ, ਸੁਖਮਨੀ ਸਾਹਿਬ ਦੇ ਜਾਪ ਕੀਤੇ, ਭੋਰਿਆਂ ਵਿੱਚ ਵੜ ਕੇ ਕੀਤੇ, ਅਤੇ ਜੇ ਕਿਤੇ ਦਿਖਾਵਾ ਕਰਨ ਦਾ ਚਿੱਤ ਹੋ ਗਿਆ, ਇਹ ਖਿਆਲ ਆ ਗਿਆ ਕਿ ਇਹਨੂੰ ਸੰਸਾਰ ਜਾਣੇ, ਸੰਸਾਰ ਜਾਣੇ ਇਸ ਨੂੰ, ਜੇ ਮੈਂ ਆ ਗਈ ਉਸ ਵਿੱਚ, ਤਾਂ ਸਤਿਗੁਰੂ ਜੀ ਕਹਿੰਦੇ ਤੀਰਥ ਬ੍ਰਤ ਅਰਦਾਨ ਕਰ, ਮਨ ਮੈਂ ਤਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਇਹ ਨਿਫਲ ਚਲੇ ਜਾਣੇ, ਇਹ ਤਾਂ ਬੇੜੀ ਦਾ ਚੱਪੂ ਸੀ, ਚੱਪੂ ਲੱਗਣੇ ਸੀ, ਬੇੜੀ ਨੇ ਅੱਗੇ ਚੱਲਣਾ ਸੀ ਅਤੇ ਅਗਲੇ ਕਿਨਾਰੇ ਪਹੁੰਚਣਾ ਸੀ, ਪਾਰ ਪਹੁੰਚਣਾ ਸੀ। ਦਾਨ ਦਾ ਚੱਪੂ ਇਹ ਪਰਮਾਰਥ, ਇਹ ਤੇਰੇ ਜੀਵਨ ਦੀ ਬੇੜੀ ਜੋ ਪਰਮਾਰਥ ਦੇ ਸਾਗਰ ਵਿੱਚ ਚੱਲਣੀ ਸੀ, ਪਰਮਾਰਥ ਦੀਆਂ ਰਾਹਾਂ ਵਿੱਚ ਤੇਰੇ ਜੀਵਨ ਦੇ ਕਦਮ ਚੱਲਣੇ ਸੀ। ਦਾਨ ਦਾ ਚੱਪੂ ਤਾਂ ਫੜ ਲਿਆ, ਪਰ ਸਹੀ ਤਰੀਕੇ ਨਾਲ ਨਾ ਚੱਲ ਸਕਿਆ। ਜਾਂ ਇਉਂ ਕਹਿ ਲਓ, ਚੱਪੂ ਤਾਂ ਬੜੇ ਚਲਾਏ, ਪਰ ਬੇੜੀ ਨੂੰ ਕਿਨਾਰੇ ਨਾਲ ਹੀ ਬੰਨ੍ਹੀ ਰੱਖਿਆ, ਅਤੇ ਚੱਲੇਗੀ ਕਿਵੇਂ, ਪਹੁੰਚੇਗੀ ਕਿਵੇਂ? ਰੱਸਾ ਕਿਨਾਰੇ ਤੋਂ ਨਾ ਖੋਲਿਆ, ਦਾਨ ਤਾਂ ਕੀਤਾ, ਬ੍ਰਤ ਤਾਂ ਕੀਤੇ, ਤੀਰਥ ਤਾਂ ਕੀਤੇ, ਔਰ ਅਹੰਕਾਰ ਦੇ ਕਿੱਲੇ ਨਾਲ ਜੀਵਨ ਦੀ ਬੇੜੀ ਬੱਝੀ ਰਹੀ ਅਤੇ ਸਫ਼ਰ ਨਹੀਂ ਕਰੇ। ਹੰਕਾਰ ਦੇ ਕਿੱਲੇ ਨਾਲ ਬੱਝ ਗਿਆ ਤਾਂ ਸਫ਼ਰ ਨਾ ਹੋਵੇਗਾ, ਰੂਹਾਨੀਅਤ ਦੇ ਆਲਮ ਵਿੱਚ ਅੱਗੇ ਨਾ ਪਹੁੰਚ ਸਕੇਗਾ, ਪਰਮਾਤਮਾ ਦੇ ਨਜ਼ਦੀਕ ਨਾ ਜਾ ਸਕੇਗਾ। ਘਰ ਹੁੰਦੇ ਸੱਜਣ ਨੂੰ ਮਿਲ ਨਾ ਸਕੇਗਾ, ਉਸ ਨਾਲ ਦੂਰੀ ਤੇਰੀ ਦੂਰੀ ਹੀ ਬਣੀ ਰਹੇਗੀ। ਤਾਂ ਦਾਨ ਕਰਕੇ ਕਹਿਣਾ ਕਿ ਮੈਂ ਕੀਤਾ, ਤੀਰਥ ਕਰਕੇ ਕਹਿਣਾ ਮੈਂ ਕਰਕੇ ਆਇਆ, ਬ੍ਰਤ ਕਰਕੇ ਮੈਂ, ਤਾਂ ਸਤਿਗੁਰੂ ਜੀ ਕਹਿੰਦੇ ਨੇ ਇਹੀ ਅਹੰਕਾਰ ਹੈ। ਧਰਮ ਦੇ ਮਾਰਗ ਵਿੱਚ, ਪਰਮਾਰਥ ਦੇ ਮਾਰਗ ਵਿੱਚ ਇਹ ਹੰਕਾਰ ਹੈ, ਇਹੀ ਹੰਕਾਰ ਹੈ, ਅਤੇ ਇਹ ਕਰਕੇ ਅੰਦਰ ਦੀ ਟੇਕ ਇਹ ਰੱਖਣੀ ਕਿ ਮੈਂ ਨਹੀਂ ਕਰ ਰਿਹਾ, ਮੈਂ ਨਹੀਂ ਕਰ ਰਿਹਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਇਹ ਗਰੀਬੀ, ਗਰੀਬੀ ਮੈਲੇ ਪਾਟੇ ਕੱਪੜਿਆਂ ਦਾ ਨਾਮ ਨਹੀਂ ਇੱਥੇ। ਗਰੀਬੀ ਦਾ ਮਤਲਬ ਮਨ ਨੀਵਾਂ, ਗਰੀਬੀ ਦਾ ਮਤਲਬ ਜਿੱਥੇ ਮੈਂ ਖਤਮ ਹੋ ਗਈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਮਹਾਂਪੁਰਸ਼ਾਂ ਨੇ, ਕਹਿੰਦੇ ਜੀ ਗਰੀਬੀ ਦੀ ਅਵਸਥਾ ਕਿੱਥੋਂ ਸ਼ੁਰੂ ਹੁੰਦੀ, ਮਨ ਦੀ ਨਿਰਮਾਣਤਾ ਕਿੱਥੋਂ ਸ਼ੁਰੂ ਹੁੰਦੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਗੱਲ ਦਾ ਪਰਨਾ ਉਤਾਰਿਆ ਅਤੇ ਉਹਨਾਂ ਦੇ ਚਰਨ ਸਾਫ਼ ਕਰਨ ਲੱਗ ਪਏ। ਉਹ ਕਹਿੰਦੇ ਮਹਾਂਪੁਰਸ਼ੋ ਇਹ ਕੀ ਮੈਂ ਤਾਂ ਤੁਹਾਡੇ ਪਾਸ ਕੁਝ ਰਾਹ ਸਿੱਖਣ ਵਾਸਤੇ ਆਇਆ ਤੇ ਤੁਸੀਂ ਮੇਰੇ ਤੇ ਭਾਰ ਚੜਾ ਰਹੇ। ਬਾਬਾ ਜੀ ਕਹਿੰਦੇ ਤੁਹਾਡੀ ਗੱਲ ਦਾ ਜਵਾਬ ਦਿੱਤਾ ਹੈ, ਇਹ ਗਰੀਬੀ ਦੀ ਸ਼ੁਰੂਆਤ ਹੈ, ਇਹ ਨਿਰਮਾਣਤਾ ਦੀ ਸ਼ੁਰੂਆਤ ਹੈ। ਮਨ ਨੀਵਾਂ ਹੋਵੇ ਉਸ ਦੀ ਸ਼ੁਰੂਆਤ ਹੈ। ਤੇ ਕਹਿੰਦਾ ਜੀ ਫਿਰ ਇਹ ਵੀ ਦੱਸ ਦਿਓ ਉਸ ਦਾ ਅਗਲਾ ਸਿਰਾ। ਬਾਬਾ ਜੀ ਕਹਿੰਦੇ ਉਹ ਨਹੀਂ ਵੇਖਿਆ ਕਿਸੇ ਨੇ, ਉਹ ਨਹੀਂ ਜਾਣਦਾ, ਸ਼ੁਰੂਆਤ ਹੈ, ਇਹ ਸ਼ੁਰੂਆਤ ਹੈ ਨਿਰਮਾਣਤਾ। ਅਰਦਾਸ ਵਿੱਚ ਰੋਜ਼ ਕਹਿੰਦਾ ਨਾ ਗੁਰਸਿੱਖ ਦਾ ਮਨ ਨੀਵਾਂ ਮਤ ਉੱਚੀ, ਇਹ ਮੰਗਦੇ ਹੋ ਤੁਸੀਂ, ਰੋਜ਼ ਮੰਗਦੇ ਹੋ, ਇਹ ਪੱਲੜੇ ਨੇ ਦੋ ਪੱਲੜੇ, ਧਿਆਨ ਦੇਣਾ, ਤੱਕੜੀ ਦੇ ਦੋ ਪੱਲੇ ਨੇ, ਇੱਕ ਮਨ ਹੈ ਇੱਕ ਮਤ ਹੈ। ਜੇ ਇੱਕ ਪੱਲੜਾ ਨੀਵਾਂ ਹੋਵੇ ਤੇ ਦੂਸਰਾ ਉੱਚਾ ਹੋ ਹੀ ਜਾਂਦਾ ਹੈ। ਇੱਕ ਪੱਲੜਾ ਨੀਵਾਂ ਹੋਵੇ ਦੂਸਰਾ ਉੱਚਾ ਹੋ ਹੀ ਜਾਂਦਾ ਹੈ, ਇਹ ਉਸ ਬੈਲੈਂਸ ਦੀ ਗੱਲ ਤੂੰ ਰੋਜ਼ ਮੰਗਦਾ ਅਰਦਾਸ ਵਿੱਚ। ਗੁਰਸਿੱਖ ਦਾ ਮਨ ਨੀਵਾਂ ਮਤ ਆਪਣੇ ਆਪ ਉੱਚੀ। ਜੇ ਤੇਰਾ ਇਹ ਸ਼ੁਭ ਕਰਮ ਕਰਦਿਆਂ ਮਨ ਨੀਵਾਂ ਰਹੇਗਾ, ਮਤ ਆਪਣੇ ਆਪ ਉੱਚੀ ਹੋ ਜਾਵੇਗੀ। ਤੇ ਧਿਆਨ ਦੇਣਾ ਜੇ ਕਿਤੇ ਉਲਟ ਹੋ ਗਿਆ ਨਾ, ਮਨ ਉੱਚਾ ਹੋ ਗਿਆ ਤੇ ਮਤ ਵਾਲਾ ਪੱਲੜਾ ਆਪਣੇ ਆਪ ਨੀਵਾਂ ਹੋ ਜਾਵੇਗਾ। ਇਹ ਹੋ ਹੀ ਨਹੀਂ ਸਕਦਾ ਕਿ ਤੇਰਾ ਮਨ ਵੀ ਉੱਚਾ ਹੋਵੇ ਤੇ ਤੇਰੀ ਮਤ ਵੀ ਉੱਚੀ ਹੋਵੇ, ਦੋਨੋਂ ਪੱਲੜੇ ਉੱਤੇ ਨਹੀਂ ਰਹਿ ਸਕਦੇ। ਜਾਂ ਤੇਰਾ ਮਨ ਉੱਚਾ ਹੋਵੇਗਾ ਜਾਂ ਤੇਰੀ ਮਤ ਉੱਚੀ ਹੋਵੇਗੀ। ਮਨ ਨੀਵਾਂ ਤੇ ਮਤ ਆਪਣੇ ਆਪ ਉੱਚੀ ਹੈ, ਤੇ ਜੇ ਮਨ ਉੱਚਾ ਹੋ ਗਿਆ ਮਤ ਆਪਣੇ ਆਪ ਨੀਵੀਂ ਹੋ ਜਾਏਗੀ। ਇਹ ਰੋਜ਼ ਅਰਦਾਸ ਵਿੱਚ ਮੰਗਦੇ ਹੋ, ਗੁਰਸਿੱਖ ਦਾ ਮਨ ਨੀਵਾਂ ਮਤ ਉੱਚੀ, ਗੁਰੂ ਕਿਰਪਾ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਗੱਲ ਨੂੰ ਗਰੀਬੀ ਕਹਿੰਦੇ। ਗਰੀਬੀ ਮਤਲਬ ਮਨ ਦੀ ਨਿਰਮਾਣਤਾ, ਮਨ ਦਾ ਨੀਵਾਂਪਣ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਵਿੱਚ ਜਿਤਨੇ ਤੇ ਗੁਣ ਤੇ ਚੰਗਿਆਈਆਂ ਨੇ ਉਹਨਾਂ ਦਾ ਤੱਤ ਸਾਰ ਹੈ ਮਿੱਠਤ ਤੇ ਨੀਵਾਂਪਣ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਗੁਣ ਤੇ ਚੰਗਿਆਈਆਂ ਦਾ ਤੱਤ ਹੈ, ਨਿਚੋੜ ਹੈ ਕਿਆ, ਮਿੱਠਤ ਤੇ ਨੀਵਾਂਪਣ। ਮਨ ਦਾ ਮਿੱਠਾ ਸੁਭਾਅ ਹੋਣਾ ਤੇ ਮਨ ਦੀ ਨਿਰਮਾਣਤਾ ਹੋਣੀ, ਇਹ ਗੁਣ ਤੇ ਚੰਗਿਆਈਆਂ ਦਾ ਤੱਤ ਸਾਰ ਹੈ, ਸਾਰ ਹੈ। ਭਾਈ ਸਾਹਿਬ ਕਹਿੰਦੇ ਨੇ ਮੈਂ ਵਾਰੀ ਜਾਵਾਂ ਘੋਲ ਘੁਮਾਇਆ ਉਸ ਤੋਂ ਜਿਹਦੇ ਹਿਰਦੇ ਵਿੱਚ ਗਰੀਬੀ ਆ ਗਈ, ਜਿਹਦੇ ਹਿਰਦੇ ਵਿੱਚ ਨਿਰਮਾਣਤਾ ਆ ਗਈ।
ਹਾਂ ਤਿਸ ਘੋਲ ਘੁਮਾਇਆ, ਘੁਮਾਇਆ ਪਰ ਨਾਰੀ ਦੇ
ਕਹਿੰਦੇ ਨੇ ਉਹਦੇ ਤੋਂ ਵੀ ਗੋਲ ਕਮਾਇਆ ਜਿਹੜਾ ਇਸ ਨਿਯਮ ਵਿੱਚ ਬੋਲਿਆ ਹੈ ਕਿ ਪਰ ਨਾਰੀ ਦੇ ਨੇੜ ਨਾ ਜਾਵੇ ਜਿਹਦੀ ਅੱਖ ਪਰਾਇਆ ਰੂਪ ਨਹੀਂ ਵੇਖਦੀ। ਬਾਣੀ ਵਿੱਚ ਪੜ੍ਹਦੇ ਹਾਂ, ਪਰ ਤੇਰੇ ਰੂਪ ਨਾ ਵੇਖੇ ਨੇਤਰ, ਇਹਨਾਂ ਨੇਤਰਾਂ ਨਾਲ ਪਰਾਇਆ ਰੂਪ ਨਾ ਵੇਖੀ ਨਾ ਵੇਖੀ। ਐਵੇਂ ਭਾਈ ਸਾਹਿਬ ਬਲਿਹਾਰੇ ਨਹੀਂ ਜਾਂਦੇ, ਇੱਕ ਇੱਕ ਤੁਕ ਵਿੱਚ ਇੱਕ ਇੱਕ ਗੁਣ ਲਿਖਿਆ ਹੈ ਗੁਰਸਿੱਖ ਦਾ। ਕਹਿੰਦੇ ਵਾਰੀ ਜਾਵਾਂ ਉਸ ਤੋਂ, ਜਿਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਇਹ ਸਿੱਖਿਆ ਦਿੰਦੇ ਨੇ। ਕੁਛ ਨੇ ਜਿਨ੍ਹਾਂ ਨੂੰ ਗੁਰਮਤ ਵਿੱਚ ਰਹਿਤ ਮਰਿਆਦਾ 'ਚ ਰਹਿਤਾਂ ਦੱਸਿਆ ਜਾਂਦਾ ਕਿ ਰਹਿਤ ਵਿੱਚ ਜਿਹੜੇ ਗੁਣ ਦੱਸੇ ਜਾਂਦੇ, ਰਹਿਤ ਦਾ ਮਤਲਬ ਉਹ ਗੱਲਾਂ ਤੋਂ ਰੱਖਣੀਆਂ ਨੇ, ਧਾਰਨ ਕਰਨੀਆਂ ਨੇ। ਅਤੇ ਇੱਕ ਪੰਜ ਪਿਆਰੇ ਉਸ ਸਮੇਂ ਅੰਮ੍ਰਿਤ ਛਕਾਉਣ ਤੋਂ ਬਾਅਦ ਉਹ ਗੱਲਾਂ ਦੱਸਦੇ ਨੇ ਜਿਨ੍ਹਾਂ ਨੂੰ ਕੁਰਹਿਤਾਂ ਕਿਹਾ ਗਿਆ ਰਹਿਤ ਮਰਿਆਦਾ ਵਿੱਚ। ਕੁਰਹਿਤ ਕਿ ਜਿਹੜੀ ਨਹੀਂ ਕਰਨੀ, ਜਿਹੜੀ ਕੁਰਹਿਤ ਹੈ। ਅਤੇ ਤੀਸਰੀ ਗੱਲ ਇੱਕ ਹੋਰ ਹੈ, ਉਹ ਹੈ ਬੱਜਰ ਕੁਰਹਿਤ। ਤੀਸਰਾ ਵਿਧਾਨ ਬਣਿਆ ਕਲਗੀਧਰ ਪਿਤਾ ਨੇ, ਅਸੂਲ ਬਣਾਇਆ। ਤੀਸਰੀ ਗੱਲ ਹੈ ਬੱਜਰ ਕੁਰਹਿਤ। ਅਤੇ ਬੱਜਰ ਕੁਰਹਿਤ ਦੇ ਵਿੱਚ ਚਾਰ ਬੱਜਰ ਕੁਰਹਿਤਾਂ ਦੱਸੀਆਂ ਜਾਂਦੀਆਂ ਨੇ। ਚਾਰ ਬੱਜਰ ਕੁਰਹਿਤਾਂ ਦੇ ਵਿੱਚੋਂ ਅਗਰ ਕੋਈ ਹੋ ਜਾਵੇ ਅੰਮ੍ਰਿਤ ਛਕਣ ਤੋਂ ਬਾਅਦ, ਤਾਂ ਫਿਰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ। ਚਾਰ ਬੱਜਰ ਕੁਰਹਿਤਾਂ 'ਚੋਂ ਕੋਈ ਹੋ ਜਾਵੇ, ਚਾਰ ਬੱਜਰ ਕੁਰਹਿਤਾਂ ਨੇ ਪਹਿਲੀ ਹੈ ਰੋਮਾਂ ਦੀ ਬੇਅਦਬੀ, ਪੈਰ ਦੇ ਅੰਗੂਠੇ ਤੋਂ ਸੀਸ ਤੱਕ ਨਹੀਂ ਕਰਨੀ। ਦੂਸਰੀ ਹੈ ਤੰਬਾਕੂ ਨਹੀਂ ਵਰਤਣਾ, ਤੰਬਾਕੂ ਵਰਤਣ ਵਾਲੇ ਦਾ ਜੂਠਾ ਨਹੀਂ ਖਾਣਾ, ਇੱਕ ਬਰਤਨ ਵਿੱਚ ਨਹੀਂ ਖਾਣਾ ਕਦੇ। ਵਰਲਡ ਹੈਲਥ ਵਾਲਿਆਂ ਦੀ ਰਿਪੋਰਟ ਦਾਸ ਬੜੇ ਵਰੇ ਪਹਿਲਾਂ ਪੜ੍ਹ ਰਿਹਾ ਸੀ ਕਿ ਜਿਹੜਾ ਤੰਬਾਕੂ ਪੀਂਦਾ ਹੈ, ਅਗਰ ਉਹਨੂੰ 100% ਫੇਫੜਿਆਂ 'ਚ ਨੁਕਸਾਨ ਹੈ, ਸਰੀਰ ਨੂੰ ਨੁਕਸਾਨ ਹੈ, ਅਤੇ ਜਿਹੜਾ ਉਸ ਏਰੀਏ ਵਿੱਚ ਬੈਠਾ ਹੋਇਆ ਜਿੱਥੇ ਉਹਦਾ ਧੂੰਆਂ ਪਹੁੰਚਦਾ, ਉਹਨੂੰ 75% ਨੁਕਸਾਨ ਹੈ ਉਸੇ ਧੂੰਏ ਦਾ, ਉਸੇ ਤੰਬਾਕੂ ਦੇ ਧੂੰਏ ਦਾ। ਅਤੇ ਮੇਰਾ ਸੀਸ ਕਲਗੀਧਰ ਪਿਤਾ ਦੇ ਚਰਨਾਂ 'ਚ ਝੁਕ ਗਿਆ। ਅੱਜ ਮੈਡੀਕਲ ਸਾਇੰਸ ਦੀ ਰਿਪੋਰਟ ਪੜ੍ਹ ਕੇ ਮੇਰਾ ਸਿਰ ਕਲਗੀਧਰ ਪਿਤਾ ਦੇ ਚਰਨਾਂ 'ਚ। ਹੇ ਸਤਿਗੁਰੂ, ਤੂੰ ਇਤਨਾ ਦਇਆਵਾਨ, ਇੰਨੀਆਂ ਸਦੀਆਂ ਪਹਿਲਾਂ ਆਪਣੇ ਸਿੱਖ ਨੂੰ ਸੁਚੇਤ ਕਰ ਰਿਹਾ ਕਿ ਮੇਰੇ ਸਿੱਖ ਦੀ ਹੈਲਥ ਠੀਕ ਹੋਵੇ। ਇਹਨੇ ਨਾਮ ਦਾ ਅਭਿਆਸ ਕਰਨਾ, ਇਹਦੇ ਫੇਫੜੇ ਠੀਕ ਹੋਣ। ਇਹ ਸਮਾਜ ਵਾਸਤੇ ਇੱਕ ਚੰਗਾ ਇਨਸਾਨ ਹੈ, ਇਹ ਤੰਦਰੁਸਤੀ ਰਹਿਣੀ ਚਾਹੀਦੀ। ਅਤੇ ਵੈਸੇ ਵੀ ਸ਼ਾਸਤਰਾਂ ਵਿੱਚ ਤੰਬਾਕੂ ਨੂੰ ਅਪਵਿੱਤਰ ਮੰਨਿਆ। ਆ ਜਿਹੜੇ ਹਿੰਦੂ ਵੀਰ ਜਾਂ ਹੋਰ ਧਰਮਾਂ ਦੇ ਲੋਕ ਪੀਂਦੇ ਨੇ, ਹਿੰਦੂ ਸ਼ਾਸਤਰਾਂ ਵਿੱਚ ਜ਼ਿਕਰ ਹੈ, ਸਕੰਦ ਪੁਰਾਣ ਦੇ ਵਿੱਚ ਜ਼ਿਕਰ ਹੈ। ਸਕੰਦ ਪੁਰਾਣ 'ਚ ਜਿਹੜੇ 18 ਪੁਰਾਣ ਨੇ, ਇਹਨਾਂ 'ਚੋਂ ਇੱਕ ਸਕੰਦ ਪੁਰਾਣ ਹੈ, ਉਹਦੇ ਵਿੱਚ ਜ਼ਿਕਰ ਹੈ ਕਿ ਜਿਹੜਾ ਤੰਬਾਕੂ ਪੀਣ ਵਾਲੇ ਬ੍ਰਾਹਮਣ ਨੂੰ ਦਾਨ ਕਰਦਾ ਹੈ, ਉਹ ਦਾਤਾ, ਧਿਆਨ ਦੇਣਾ, ਇਹ ਮੈਂ ਬਾਣੀ ਦੀ ਗੱਲ ਨਹੀਂ ਹਾਲੇ ਕਹਿੰਦਾ, ਇਹ ਗੱਲ ਪੁਰਾਣ ਦੀ ਕਹਿੰਦਾ। ਅਤੇ ਪੁਰਾਣ ਨੂੰ ਪੜ੍ਹਨ ਵਾਲੇ, ਪੁਰਾਣਾਂ ਨੂੰ ਮੰਨਣ ਵਾਲੇ ਅੱਜ ਭਾਰਤ ਵਿੱਚ ਕਿੰਨਾ ਤੰਬਾਕੂ ਪੀ ਰਹੇ ਨੇ। ਪੁਰਾਣ ਵਿੱਚ ਲਿਖਿਆ, ਸਕੰਦ ਪੁਰਾਣ ਵਿੱਚ ਇਹ ਜ਼ਿਕਰ ਹੈ ਕਿ ਤੰਬਾਕੂ ਪੀਣ ਵਾਲੇ ਬ੍ਰਾਹਮਣ ਨੂੰ, ਬ੍ਰਾਹਮਣ ਕੋਈ ਦਾਨ ਕਰਦਾ ਨਾ ਪੈਸਾ, ਕੋਈ ਵਸਤੂ, ਕੱਪੜਾ, ਹੋਰ ਸੋਨਾ ਚਾਂਦੀ, ਅਤੇ ਕਹਿੰਦੇ ਉਹ ਦਾਨ ਕਰਨ ਵਾਲਾ ਦਾਤਾ ਇੱਕ ਰੌਰਵ ਨਰਕ ਲਿਖਿਆ, ਜਿੱਥੇ ਨਰਕਾਂ ਦਾ ਵਿਸਥਾਰ ਕੀਤਾ, ਉੱਥੇ ਇੱਕ ਨਰਕ ਦਾ ਨਾਮ ਹੈ ਰੌਰਵ, ਅਤੇ ਬੜਾ ਉਹ ਭੈੜਾ ਨਰਕ ਹੈ, ਬੜਾ ਦੁੱਖਦਾਈ ਹੈ। ਕਹਿੰਦੇ ਰੌਰਵ ਨਰਕ ਦਾ ਹਜ਼ਾਰ ਜਨਮ ਦੁੱਖ ਭੋਗਦਾ ਹੈ, ਹਜ਼ਾਰ ਜਨਮ ਉਹਨੂੰ ਰੌਰਵ ਨਰਕ ਵਿੱਚ ਸੁੱਟਿਆ ਜਾਂਦਾ ਹੈ ਜਿਹੜਾ ਤੰਬਾਕੂ ਪੀਣ ਵਾਲੇ ਬ੍ਰਾਹਮਣ ਨੂੰ ਦਾਨ ਕਰਦਾ। ਐਵੇਂ ਕਲਗੀਧਰ ਪਿਤਾ ਨੇ ਸ਼ਾਇਦ ਸੁਚੇਤ ਨਹੀਂ ਕੀਤਾ, ਬੜੇ ਗਹਿਰੇ ਰਾਜ ਨੇ ਕਿ ਜੇ ਤੂੰ ਸੇਵਾ ਕਰਨੀ ਹੈ, ਦਾਨ ਕਰਨਾ ਹੈ, ਤਾਂ ਸੰਗਤ ਵਿੱਚ ਕਰ, ਸਿੱਖਾਂ ਵਿੱਚ ਆ ਕੇ ਕਰ। ਇਹ ਧਰਤੀ ਮੇਰੀ ਪਰਖੀ ਹੋਈ ਹੈ, ਇੱਥੇ ਬੀਜ ਪਾਵੇਂਗਾ, ਪ੍ਰਫੁੱਲਤ ਹੋਵੇਗਾ। ਅਤੇ ਜੇ ਤੰਬਾਕੂ ਪੀਣਿਆਂ ਨੂੰ ਦਾਨ ਕਰੇਗਾ, ਨਹੀਂ ਲੱਗੇਗਾ, ਨਹੀਂ ਲੱਗੇਗਾ। ਤੇ ਕਹਿੰਦੇ ਜਿਹੜਾ ਬ੍ਰਾਹਮਣ ਤੰਬਾਕੂ ਪੀਂਦਾ ਉਹਨੂੰ 100 ਜਨਮ ਸੂਰ ਦਾ ਲੈਣਾ ਪੈਂਦਾ ਹੈ, ਅਤੇ ਉਹ ਫਿਰ ਪਿੰਡ ਜਾਂ ਸ਼ਹਿਰ ਦੀ ਗੰਦਗੀ ਖਾਂਦਾ 100 ਜਨਮ। ਤੰਬਾਕੂ ਦਾ ਇਤਨਾ ਦਰਜਾ ਭੈੜਾ ਲਿਖਿਆ, ਇਹਨੂੰ ਸ਼ਾਸਤਰਾਂ ਵਿੱਚ ਜਗਤ ਜੂਠ ਕਰਕੇ, ਗੁਰੂ ਪੰਥ ਦੇ ਸ਼ਾਸਤਰਾਂ ਵਿੱਚ, ਗ੍ਰੰਥਾਂ ਵਿੱਚ ਤੰਬਾਕੂ ਨੂੰ ਜਗਤ ਜੂਠ ਕਰਕੇ ਲਿਖਿਆ। ਤੋ ਰਹੋ ਵਿਚਾਰ, ਦਾਸ ਬੇਨਤੀ ਕਰਦਾ ਸੀ, ਪਹਿਲੀ ਬੱਜਰ ਕੁਰੈਤ ਹੈ ਰੋਮਾਂ ਦੀ ਬੇਅਦਬੀ, ਦੂਸਰੀ ਬੱਜਰ ਕੁਰੈਤ ਹੈ ਤੰਬਾਕੂ ਵਰਤਣਾ ਜਾਂ ਵਰਤਣ ਵਾਲੇ ਦਾ ਜੂਠਾ ਖਾਣਾ, ਚੌਥੀ ਬੱਜਰ ਕੁਰੈਤ ਹੈ ਕੁੱਠਾ ਮਾਸ ਖਾਣਾ, ਅਤੇ ਚੌਥੀ ਬੱਜਰ ਕੁਰੈਤ ਹੈ ਪਰ ਤਿਰਿਆ ਗਾਮੀ ਹੋਣਾ, ਮਰਦਾਂ ਨੇ ਭੈੜੀ ਦ੍ਰਿਸ਼ਟੀ ਨਾਲ ਪਰਾਈ ਇਸਤਰੀ ਦਾ ਸੰਗ ਕਰਨਾ, ਬੀਬੀਆਂ ਨੇ ਪਰਾਈ ਦ੍ਰਿਸ਼ਟੀ ਨਾਲ ਪਰਾਏ ਮਰਦ ਦਾ ਸੰਗ ਕਰਨਾ। ਇਹ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਰਹਿਤ ਦੱਸਦੇ। ਸਿੰਘਾਂ ਨੂੰ ਹੁਕਮ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹ ਹੁਕਮ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਕਹਿੰਦੇ ਉਹ ਨਾਰੀ ਉਹ ਤੇਰੀ ਪਤਨੀ ਹੈ, ਉਹ ਧਰਮ ਪਤਨੀ ਹੈ ਜਿਹਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲਾਵਾਂ ਪੜ੍ਹੀਆਂ ਗਈਆਂ। ਏਕਾ ਨਾਰੀ ਜਤੀ ਦਾ ਸੰਕਲਪ ਹੈ ਗੁਰਬਾਣੀ ਵਿੱਚ, ਗੁਰਮਤ ਵਿੱਚ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕਲਮ ਨਾਲ ਆਪਣੀ ਬਾਣੀ 'ਚ ਕਹਿੰਦੇ ਕਹਿੰਦੇ
ਸੁਧ ਜਬ ਤੇ ਹਮ ਤਰੀ ਬਚਨ ਗੁਰ ਦੇ ਹਮਾਰੇ।
ਕਲਗੀਧਰ ਪਿਤਾ ਕਹਿੰਦੇ ਜਦੋਂ ਮੈਂ ਸੁਰਤ ਸੰਭਾਲੀ, ਥੋੜ੍ਹਾ ਜਿਹਾ ਵੱਡਾ ਹੋਇਆ, ਮੈਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੁਲਾਇਆ, ਕਿਹਾ ਬੇਟਾ ਮੇਰੇ ਨਾਲ ਇੱਕ ਬਚਨ ਕਰ। ਸਤਿਗੁਰੂ ਜੀ ਹੁਕਮ, ਜੋ ਬਚਨ ਕਹੋ। ਕੀ ਬਚਨ ਕਰਾਂ? ਕਹਿੰਦੇ
ਪੁੱਤ ਗਏ ਪ੍ਰਣ ਤੋ ਗਏ ਸਾਸ ਜਪ ਲਗ ਘਟ ਥਾਰੇ।
ਐ ਮੇਰੇ ਬੇਟੇ ਪੁੱਤਰ, ਤੇਰਾ ਇਹ ਪ੍ਰਣ ਹੈ, ਪ੍ਰਣ ਕਰ ਮੇਰੇ ਸਾਹਮਣੇ, ਤੇ ਪ੍ਰਣ ਵੀ ਉਦੋਂ ਤੱਕ ਦਾ, 1 ਸਾਲ ਦਾ, 2 ਸਾਲ ਦਾ, 10 ਸਾਲ ਦਾ ਨਹੀਂ, ਪ੍ਰਣ ਕਰ ਜਦੋਂ ਤੱਕ ਤੇਰੀ ਦੇਹੀ ਵਿੱਚ ਸਵਾਸ ਚੱਲਦੇ ਹੈ, ਤਦ ਤੱਕ ਪ੍ਰਣ ਕਰ। ਜਦੋਂ ਤੱਕ ਤੇਰੀ ਦੇਹੀ ਵਿੱਚ ਸਵਾਸ ਚੱਲਦੇ ਨੇ ਪ੍ਰਣ ਕਰ, ਉਦੋਂ ਤੱਕ ਦਾ ਪ੍ਰਣ। ਅਤੇ ਸਤਿਗੁਰੂ ਜੀ ਕਹਿੰਦੇ ਮੈਂ ਦੋਨੋਂ ਹੱਥ ਜੋੜ ਕੇ ਕਿਹਾ ਗਰੀਬ ਨਿਵਾਜ, ਮੈਂ ਪ੍ਰਣ ਕਰਦਾ ਹਾਂ, ਮੈਂ ਬਚਨ ਮੰਨਦਾ ਹਾਂ, ਅਤੇ ਇੱਥੋਂ ਤੱਕ ਦਾ ਵਾਅਦਾ ਦਿੰਦਾ ਹਾਂ ਕਿ ਜੋ ਆਪ ਜੀ ਬਚਨ ਕਹੋਗੇ, ਜਦ ਤੱਕ ਮੇਰੀ ਦੇਹੀ ਵਿੱਚ ਸਵਾਸ ਚੱਲ ਰਹੇ ਨੇ ਤਦ ਤੱਕ ਪੂਰਾ ਨਿਭਾਵਾਂਗਾ। ਅਤੇ ਬਚਨ ਤਾਂ ਦੱਸੋ, ਅਤੇ ਅਗਲੀ ਤੁਕ ਵਿੱਚ ਕਲਗੀਧਰ ਪਿਤਾ ਉਹ ਕਹਿੰਦੇ ਨੇ ਜੋ ਨੌਵੇਂ ਪਾਤਸ਼ਾਹ ਨੇ ਕਿਹਾ,
ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ सुपने गुना जइयो।
ए बेटा, निज नारी जिहड़ी तेरी अपनी पत्नी, रोज उहदे नाल प्यार कर ते प्यार वधा। निज नारी के संग नेहो तुम नित बढ़ाइयो, पर नारी की सेज भूल सुपने हो ना जाई। वचन कर, कोई महान एवें नहीं हुंदा। श्री रामचंद्र जी ने पहले दिन सीता नु कहा सी कि पहले दिन जब पति पत्नी इकट्ठे हुंदे ने, जिंदगी च पहला मौका आउंदा जदों रूप रूप सामने हुंदे ने, ते एक बचन दिंदे ने कि कोई मैं तोहफा दिंदा, ते अज मैं भी तैनू देना चाहुंदा। तो सीता माता जी ने कहा, दसो की देना चाहुंदे हो? ओ कहंदे, राम दी नज़र विच ते राम दे हिरदे विच सीता ही रहेगी, होर कोई औरत नहीं आ सकती, वह भी सुपने च भी नहीं आ सकती। मैं तैनू ये तोहफा दिंदा। ऐसे मर्द ने एवें कोई महान नहीं हुंदा। ते ओ महानता रहत नामिया विच गुरसिख वास्ते कल्पी संकल्प कीती।
पर बेटी को बेटी जाने, पर स्त्री को मात बखाने, अपनी स्त्री सोरत गोई, रहत वंत गुर का सिंह सोई।
ए बच्चा, ए नियम तो सतगुरु कहंदे मैं शीश निवाया। सतगुरु जो नुक्या, गरीब नवाज आप मेरा भरिया हथ मेरे सिर ते रखना, ये नियम सारी जिंदगी निभावांगा, सारी जिंदगी निभावांगा। ते एक समा आया, देखो गुरु दे जीवन लई दलील देण दी जरूरत नहीं, पर वापरिया है वो महिमा है सतगुरु। रवाल सर दा तुसीं तीर्थ जानदे, रवाल सर सुकेत मंडी दी तरफ। साहिब श्री गुरु गोबिंद सिंह जी महाराज वैसाखी वाले दिन रवाल सर पहुंचे। रवाल सर उत्थे हिंदू बाई धार दे राजियां नाल विचारां करन वास्ते पहुंचे। देश गुलाम है, इत्थों दा धर्म खतरे विच है, उहदे बारे देश दा चिंतन ते साड़ी संस्कृति दा चिंतन, साड़ियां मर्यादावां कायम रहन, उसदे बारे चिंता है कलगीधर पिता। उत्थे पहुंचे ने क्योंकि वैसाखी सदियां तो युगां तो उत्थे लगदी आ रही सी। सारे पहाड़ी राजे वैसाखी दे मेले ते उत्थे पहुंचदे सी। जिवें हुण भी धार्मिक अस्थाना ते जिहड़े बहुत वड्डे मेले लगदे ने, फतेहगढ़ साहिब, मुक्तसर साहिब, आनंदपुर साहिब, उत्थे सारियां पार्टियां दियां पंजाब दियां स्टेजां लगियां हुंदियां ने, सारे राजे महाराजे उत्थे पहुंचे ने, ते कलगीधर पिता भी पहुंचे कि सारे ही उत्थे मिल जाणगे, सारे मिल जाणगे। तो कलगीधर पिता जद पहुंचे ने, दरबार सजे है, ते सतगुरु जी दे दरबार दी शोभा ही अकथनीय, कथी नहीं जा सकती, इतनी शोभा है सतगुरु जी के दरबार की। तो सतगुरु जी ने बाई धार के राजियां नूं अपने मेवड़े भेजे ने, संदेश भेजे ने कि जितने भी तुसी राजे आए हो, जिस समय दिन वेले आपो अपने खेमियां च कैंपां च विचारां करो, बुलाओ बड़ी खुशी नाल, पर शाम संध्या समय अकाल पुरख की सिफत सलाह साढ़े कैंप विच आके सुननी ते करनी। अकाल पुरख की सिफत सलाह भी होवेगी, उस तो बाद देश का चिंतन भी होवेगा। जेड़ी लिताड़ी हुई जनता है, जंजीरां गुलामी दियां पै चुकियां ने, वो किवें टुटन, उहदा भी विचार होवेगा।